ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਹੋਟਲ ਅਤੇ ਰੈਸਟੋਰੈਂਟ ਤੋਂ ਲੈ ਕੇ ਵਧੇਰੇ ਅਸਪਸ਼ਟ ਉਤਪਾਦਾਂ ਅਤੇ ਸੇਵਾਵਾਂ ਬਾਰੇ ਆਨਲਾਈਨ ਸਮੀਖਿਆਵਾਂ ਅਤੇ ਪ੍ਰਸ਼ੰਸਾ ਟਿੱਪਣੀਆਂ ਇੰਟਰਨੈਟ 'ਤੇ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਸਾਨੂੰ ਇਹਨਾਂ ਸਮੀਖਿਆਵਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਕਿਸੇ ਉਤਪਾਦ ਜਾਂ ਸੇਵਾ ਬਾਰੇ ਫੀਡਬੈਕ ਦੇਣ ਵਿੱਚ ਕਿਹੜੇ ਕਾਨੂੰਨੀ ਮੁੱਦੇ ਸ਼ਾਮਲ ਹਨ, ਆਓ ਇਸ ਬਾਰੇ ਸੁਣਦੇ ਹਾਂ ਇਹ ਖਾਸ ਰਿਪੋਰਟ। ਇੰਟਰਨੈਟ ਦੀ ਵਰਤੋਂ ਕਰਦੇ ਸਮੇਂ ਅਕਸਰ ਹੀ ਉਤਪਾਦਾਂ ਅਤੇ ਸੇਵਾਵਾਂ ਦੀ ਸਮੀਖਿਆ ਅਤੇ ਪ੍ਰਸ਼ੰਸਾ ਟਿੱਪਣੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਪ੍ਰਸ਼ੰਸਾ ਟਿੱਪਣੀਆਂ ਕਿਸੇ ਵਿਅਕਤੀ ਜਾਂ ਚੀਜ਼ ਬਾਰੇ ਇੱਕ ਸਕਾਰਾਤਮਕ ਬਿਆਨ ਹੁੰਦਾ ਹੈ, ਜੋ ਕਿ ਅਕਸਰ ਹੀ ਕੰਪਨੀਆਂ ਦੁਆਰਾ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਲਈ ਵਰਤਿਆ ਜਾਂਦਾ ਹੈ। ਪਰ ਕੁਝ ਖੇਤਰ ਅਜਿਹੇ ਵੀ ਹਨ ਜਿੱਥੇ ਇਹਨਾਂ ਪ੍ਰਸ਼ੰਸਾ ਟਿੱਪਣੀਆਂ ਤੋਂ ਗਲਤ ਸੰਦੇਸ਼ ਵੀ ਮਿਲ ਸਕਦੇ ਹਨ। ਆਸਟ੍ਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਉਹਨਾਂ ਦੀਆਂ ਡਾਕਟਰੀ ਸੇਵਾਵਾਂ ਦੀ ਮਸ਼ਹੂਰੀ ਕਰਨ ਵੇਲੇ ਪ੍ਰਸ਼ੰਸਾ ਟਿੱਪਣੀਆਂ ਦੀ ਵਰਤੋਂ ਕਰਨ ਤੋਂ ਵਰਜਦੀ ਹੈ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾਕਟਰ ਕ੍ਰਿਸ ਮੋਏ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਕਲੀਨਿਕਲ ਸੇਵਾਵਾਂ ਦੀ ਮਸ਼ਹੂਰੀ ਕਰਨ ਲਈ ਪ੍ਰਸ਼ੰਸਾ ਟਿੱਪਣੀਆਂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਨਿਯਮਿਤ ਮੈਡੀਕਲ ਪ੍ਰੈਕਟੀਸ਼ਨਰ ਤੋਂ ਦੂਰ ਰਹਿਣਾ ਚਾਹੀਦਾ ਹੈ।
Australian Health Practitioner Regulation Agency, which basically covers all registered health practitioners, which basically says that testimonials are not on. And essentially it defines a testimonial as recommendations or positive statements about clinical aspects of a regulated health service used in advertising, such as patient stories, patient experiences or success stories. And you can hear from that, that's the problem. They essentially are going to be just all positive, and they have the potential to really bias people's thinking about treatment and maybe make it sound like it's actually better than it actually is without indicating the potential negatives, and that has the potential to really reduce trust in the system.
Agency da kehna hai ki kuch mareez apne practitioner ate ilaaj de vikalpan bare faisle len layi online tippniyan di varto karte han. Unna anusar eh tippniyan karobari websitean, service directories, booking sites ate social media te aam hi dekhiyan ja sakdiyan han. ਪ੍ਰਸ਼ੰਸਾ ਟਿੱਪਣੀਆਂ ਤੇ ਮਨਾਹੀ ਮਰੀਜ਼ਾਂ ਨੂੰ ਜਾਣਕਾਰੀ ਸਾਂਝੀ ਕਰਨ ਜਾਂ ਆਪਣੇ ਵਿਚਾਰਾਂ ਨੂੰ ਆਨਲਾਈਨ ਜ਼ਾਹਰ ਕਰਨ ਤੇ ਅਸਰ ਨਹੀਂ ਪਾਉਂਦੀ, ਪਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਜੇ ਵੀ ਇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਉਦਾਹਰਨ ਲਈ, ਉਹ ਆਪਣੇ ਵਿਗਿਆਪਨ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰਸ਼ੰਸਾ ਟਿੱਪਣੀ ਦੀ ਵਰਤੋਂ ਨਹੀਂ ਕਰ ਸਕਦੇ। ਡਾਕਟਰ ਮੋਏ ਦਾ ਕਹਿਣਾ ਹੈ ਕਿ ਇਹਨਾਂ ਟਿੱਪਣੀਆਂ ਵਿੱਚ ਕਾਫ਼ੀ ਸੰਤੁਲਨ ਦੇਖਣ ਨੂੰ ਮਿਲ ਸਕਦਾ ਹੈ, ਪਰ ਲੋਕਾਂ ਨੂੰ ਉਹਨਾਂ ਨੂੰ ਪੜਨ ਵੇਲੇ ਸਾਵਧਾਨ ਰਹਿਣਾ ਚਾਹੀਦਾ ਹੈ।
There is less potential for harm because individuals writing on those have the potential to write down things that are good or bad. Now, having said that, I think you just do tend to get the extremes, and I would tell people to be wary about things because when they're reading either positive or negative comments, you don't really get the full story. But the main thing about that is when people are writing reviews where the actual practitioner has no opportunity to actually change those reviews or alter or bias those reviews, then in fact there's a sort of a balance to it which isn't the same thing as testimonials, where essentially you're only going to be a good news story, which is not always going to be the whole truth.
Melbourne di RMIT University which marketing de lecturer ਡਾਕਟਰ ਟ੍ਰੋਗੇਰ ਅਲੇਟੀ ਦਾ ਕਹਿਣਾ ਹੈ ਕਿ ਇੱਕ ਖੋਜ ਦਰਸਾਉਂਦੀ ਹੈ ਕਿ ਉਪਭੋਗਤਾ ਇਹਨਾਂ ਆਨਲਾਈਨ ਸਮੀਖਿਆਵਾਂ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਂਦੇ ਹਨ। ਛੁੱਟੀ ਵਾਲੀਆਂ ਥਾਵਾਂ ਅਤੇ ਰੈਸਟੋਰੈਂਟਾਂ ਤੋਂ ਇਲਾਵਾ ਲੋਕ ਕਿਸੇ ਵੀ ਉਤਪਾਦ ਜਾਂ ਸੇਵਾ ਲਈ ਇਹਨਾਂ ਸਮੀਖਿਆਵਾਂ ਦੀ ਜਾਂਚ ਕਰਦੇ ਹਨ। ਪਰ ਤੁਸੀਂ ਇਹ ਕਿਵੇਂ ਦੱਸ ਸਕਦੇ ਹੋ ਕਿ ਇਹ ਸਮੀਖਿਆਵਾਂ ਜਾਂ ਪ੍ਰਸ਼ੰਸਾ ਟਿੱਪਣੀਆਂ ਅਸਲ ਹਨ ਜਾਂ ਨਕਲੀ? Dr. Aleti da kehna hai ki eh dasna bahut hi mushkil hai.
That's very, very difficult. I guess there's a few sort of simple things that would make one feel a little bit skeptical. And that is, look at the person that's reviewing. Have they posted many reviews? Or is this potentially the first or the only review that they've posted? And that review then being negative. And then we know that could have been triggered by a particular bias, or it may have been placed by someone either directly or indirectly working for the competition, so to speak, which is also common.
ਡਾਕਟਰ ਅਲੇਟੀ ਦਾ ਕਹਿਣਾ ਹੈ ਕਿ ਮੌਜੂਦਾ ਖੋਜ ਤੋਂ ਇਹ ਪਤਾ ਚੱਲਦਾ ਹੈ ਕਿ ਖਪਤਕਾਰ ਸਕਾਰਾਤਮਕ ਤੋਂ ਜ਼ਿਆਦਾ ਨਕਾਰਾਤਮਕ ਟਿੱਪਣੀਆਂ ਪੋਸਟ ਕਰਦੇ ਹਨ। ਇਹ ਇੱਕ ਅਜਿਹੀ ਸਥਿਤੀ ਹੈ ਜਿੱਥੇ ਕੰਪਨੀਆਂ ਨੂੰ ਨਕਾਰਾਤਮਕ ਸਮੀਖਿਆਵਾਂ ਦਾ ਜਵਾਬ ਦੇਣ ਦੇ ਨਾਲ ਨਾਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ ਨਿਯਮ ਅਤੇ ਸ਼ਰਤ ਆਗਿਆ ਦਿੰਦੇ ਹੋਣ ਖਪਤਕਾਰਾਂ ਨੂੰ ਸਕਾਰਾਤਮਕ ਫੀਡਬੈਕ ਸਾਂਝੀ ਕਰਨ ਲਈ ਕਿਹਾ ਜਾਂਦਾ ਹੈ। ਡਾਕਟਰ ਅਲੇਟੀ ਦਾ ਕਹਿਣਾ ਹੈ ਕਿ ਕੰਪਨੀਆਂ ਇਹਨਾਂ ਸਮੀਖਿਆਵਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀਆਂ ਹਨ ਇਹ ਉਹਨਾਂ ਤੇ ਨਿਰਭਰ ਕਰਦਾ ਹੈ, ਪਰ ਉਹਨਾਂ ਦਾ ਮੰਨਣਾ ਹੈ ਕਿ ਕੰਪਨੀਆਂ ਨੂੰ ਇਹਨਾਂ ਸਮੀਖਿਆਵਾਂ ਤੇ ਜਿੰਨਾ ਹੋ ਸਕੇ ਉਹਨਾਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
One way to do take them serious would be to respond to negative reviews. Now on most platforms and websites, it is against terms and conditions for companies to actively seek positive reviews from consumers, so they need to be very careful with how they approach that. But to remind consumers of, you know, if they appreciated the services, to write a review that is general good practice, and you can't afford to ignore it, because then all that's going to be left there would be the negative ones.
ਕੀ ਉਪਭੋਗਤਾ ਨਕਾਰਾਤਮਕ ਸਮੀਖਿਆਵਾਂ ਪੋਸਟ ਕਰਕੇ ਕਿਸੇ ਕਾਨੂੰਨੀ ਮੁਸੀਬਤ ਵਿੱਚ ਪੈ ਸਕਦੇ ਹਨ? ਆਮ ਤੌਰ ਤੇ ਵਿਅਕਤੀਆਂ ਦੀ ਰੱਖਿਆ ਕਰਨ ਲਈ ਵਰਤੇ ਜਾਣ ਵਾਲੇ ਮਾਣਹਾਨੀ ਕਾਨੂੰਨਾਂ ਦੀ ਵਰਤੋਂ ਕਾਰੋਬਾਰਾਂ ਦੁਆਰਾ ਖਪਤਕਾਰਾਂ ਅਤੇ ਨਕਾਰਾਤਮਕ ਸਮੀਖਿਆਵਾਂ ਪੋਸਟ ਕਰਨ ਉਪਰੰਤ ਕੀਤੀ ਜਾ ਸਕਦੀ ਹੈ। ਮੈਕਿਊਰੀ ਯੂਨੀਵਰਸਿਟੀ ਦੇ ਲਾਅ ਸਕੂਲ ਤੋਂ ਜੂਲੀਅਨ ਡਾਇਟ ਦਾ ਕਹਿਣਾ ਹੈ ਕਿ ਕਿਸੇ ਖਪਤਕਾਰ ਦੁਆਰਾ ਮਾਣਹਾਨੀ ਵਾਲੀਆਂ ਟਿੱਪਣੀਆਂ ਕਰਨ ਲਈ ਮੁਕੱਦਮਾ ਉਪਭੋਗਤਾ ਦੁਆਰਾ ਟਿੱਪਣੀ ਕੀਤੇ ਜਾਣ ਵਾਲੀ ਕੰਪਨੀ ਦੇ ਆਕਾਰ ਤੇ ਨਿਰਭਰ ਕਰਦਾ ਹੈ।
Defamation is normally for an individual. A company can sue for defamation if there are fewer than 10 employees, or if they're an excluded corporation. So just say you are a not-for-profit or a charity organization. But ordinarily, if you are a for-profit organization and have more than 10 employees, and that also includes if you have another company that is connected to your company, or if you're a public body, you can't sue either.
ਅਗਸਤ 2020 ਵਿੱਚ ਨਿਊ ਸਾਊਥ ਵੇਲਜ਼ ਵਿੱਚ ਕਾਨੂੰਨਾਂ ਨੂੰ ਇਕਸਾਰ ਬਣਾਉਣ ਲਈ ਆਨਲਾਈਨ ਪਬਲਿਸ਼ਿੰਗ ਨੂੰ ਮਾਨਤਾ ਦੇਣ ਵਾਲੀਆਂ ਸੋਧਾਂ ਨੂੰ ਪਾਸ ਕਰ ਦਿੱਤਾ ਗਿਆ। ਬਿਨੈਕਾਰਾਂ ਨੂੰ ਹੁਣ ਲਾਜ਼ਮੀ ਤੌਰ ਤੇ ਇਹ ਸਾਬਿਤ ਕਰਨਾ ਪਿਆ ਕਰੇਗਾ ਕਿ ਕਿਸੇ ਨਕਾਰਾਤਮਕ ਸਮੀਖਿਆ ਦੇ ਕਾਰਨ ਉਹਨਾਂ ਨੂੰ ਗੰਭੀਰ ਨੁਕਸਾਨ ਹੋਇਆ ਹੈ। ਪਹਿਲਾਂ ਕਿਸੇ ਬਿਨੈਕਾਰ ਨੂੰ ਸਿਰਫ ਇਹ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਹੁੰਦੀ ਸੀ ਕਿ ਆਨਲਾਈਨ ਟਿੱਪਣੀ ਵਿੱਚ ਬਦਨਾਮੀ ਵਾਲੀਆਂ ਭਾਵਨਾਵਾਂ ਹਨ ਜੋ ਕਿ ਸੰਭਾਵਿਤ ਤੌਰ ਤੇ ਕੁਝ ਨੁਕਸਾਨ ਪਹੁੰਚਾ ਸਕਦੀਆਂ ਹਨ। ਜੂਲੀਅਨ ਡਾਇਟ ਦਾ ਕਹਿਣਾ ਹੈ ਕਿ ਇਹ ਸੋਧਾਂ ਸਮੀਖਿਆਕਾਰਾਂ ਨੂੰ ਵਧੇਰੇ ਆਜ਼ਾਦੀ ਦਿੰਦੀਆਂ ਹਨ।
Truth is a defense, honest opinion is another, and there's a new defense under the amendments called the public interest defense. So if what you say, if you can demonstrate that what you say is in the public interest, you may prevail with that defense as well. The main advice is if it is true and you can demonstrate that what you say is true in your opinion, you should be fine.
SBS News ਲਈ ਪੈਗੀ ਜੀਆ ਕੋਮਲੋਸ ਦੁਆਰਾ ਲਿਖੀ ਇਹ ਕਹਾਣੀ SBS ਪੰਜਾਬੀ ਤੋਂ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।